ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ।
ਇੱਕ ਹਰਵੰਸ ਤਪਾ ਸੀ ਸਾਧ ਸੰਗਤ ਜੀ, ਬੜਾ ਇਹਨ ਤਪ ਕੀਤਾ ਸੀ, ਬੜੀ ਮਿਹਨਤ ਕੀਤੀ ਸੀ, ਲੋਕ ਇਹਦਾ ਬੜਾ ਜਸ ਗਾਉਂਦੇ ਸਨ, ਬੜੀ ਮੰਡਲੀ ਇਹਦੇ ਨਾਲ ਹੁੰਦੀ ਸੀ। ਇਹਨ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਸੁਣੀ, ਗੋਇੰਦਵਾਲ ਸਾਹਿਬ ਚ ਆਇਆ ਹੈ ਹਰਵੰਸ ਤਪਾ। ਜਦੋਂ ਇੱਥੇ ਗੋਇੰਦਵਾਲ ਸਾਹਿਬ ਆਇਆ, ਸੁਣਿਆ ਕਿ ਗੁਰੂ ਅਮਰਦਾਸ ਸਾਹਿਬ ਤਾਂ ਜੋਤੀ ਜੋਤ ਸਮਾ ਗਏ, ਹੁਣ ਉਹਨਾਂ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿੱਚ ਨਿਹਾਲ ਕਰ ਰਹੇ ਹਨ। ਫਿਰ ਇਹ ਗੋਇੰਦਵਾਲ ਸਾਹਿਬ ਚੋਂ ਅੰਮ੍ਰਿਤਸਰ ਸਾਹਿਬ ਪੁੱਜਾ, ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਮਨ ਠੰਡਾ ਹੋ ਗਿਆ, ਬੜਾ ਪ੍ਰਸੰਨ ਹੋਇਆ। ਕਹਿਣ ਲੱਗਾ, ਸਤਿਗੁਰੂ ਜੀ, ਤੁਸੀਂ ਸਿੱਖਾਂ ਨੂੰ ਨਾਮ ਜਪਣ ਦਾ ਹੀ ਉਪਦੇਸ਼ ਦਿੰਦੇ ਹੋ, ਗਰੀਬ ਨੂੰ ਆ ਸੱਚੇ ਪਾਤਸ਼ਾਹ ਸੰਗਤ ਕਰਨ ਦਾ ਹੀ ਉਪਦੇਸ਼ ਦਿੰਦੇ ਹੋ, ਕੋਈ ਤੀਰਥ ਯਾਤਰਾ ਕਰਾਉਣੀ ਚਾਹੀਦੀ ਹੈ ਸਿੱਖਾਂ ਤੋਂ, ਤੀਰਥਾਂ ਦੀ ਬੜੀ ਭਾਰੀ ਮਹਿਮਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਤੀਰਥ ਯਾਤਰਾ ਜ਼ਰੂਰ ਕਰਾਉਣੀ ਚਾਹੀਦੀ ਸਿੱਖਾਂ ਤੋਂ, ਇਹ ਉਪਦੇਸ਼ ਦੇਣਾ ਚਾਹੀਦਾ ਹੈ। ਜਿੰਨਾ ਚਿਰ ਇਸ ਤਰ੍ਹਾਂ ਕਰਮ ਨਾ ਕਰਨਗੇ, ਇਹਨਾਂ ਦੇ ਮਨ ਸ਼ੁੱਧ ਨਹੀਂ ਹੋਣੇ, ਸ਼ੁੱਧ ਮਨ ਹੋਏ ਬਿਨਾਂ ਉਪਾਸ਼ਨਾ ਨਹੀਂ ਕਰ ਸਕਣਗੇ, ਉਪਾਸ਼ਨਾ ਤੋਂ ਬਿਨਾਂ ਗਿਆਨ ਨਹੀਂ ਹੋ ਸਕਣਾ। ਇਸ ਕਰਕੇ ਮਹਾਰਾਜ ਪਹਿਲਾਂ ਇਹਨਾਂ ਨੂੰ ਤੀਰਥ ਯਾਤਰਾ ਸਿੱਖਾਂ ਨੂੰ ਕਰਾਉਣੀ ਚਾਹੀਦੀ ਹੈ, ਤੁਸੀਂ ਕਿਸੇ ਤੀਰਥ ਤੇ ਭੇਜਦੇ ਨਹੀਂ ਗੇ ਤੇ ਇੱਥੇ ਹੀ ਬੈਠੇ ਸਤਨਾਮ ਦਾ ਉਪਦੇਸ਼ ਦੇਈ ਜਾਂਦੇ ਹੋ, ਇਹ ਕੀ ਕਾਰਨ ਹੈ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਉਸ ਪੰਡਿਤ ਹਰਵੰਸ ਤਪੇ ਨੂੰ ਗਰੀਬ ਨਾਲ ਉਪਦੇਸ਼ ਬਖਸ਼ਦੇ ਹਨ।
ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ।
ਇਹ ਸਾਧ ਸੰਗਤ ਜੀ ਜਿਸ ਵਿੱਚ ਹਰਵੰਸ ਤਪੇ ਨੂੰ ਕਿਹਾ ਜੀ ਮਹਾਰਾਜ ਤੀਰਥ ਯਾਤਰਾ ਕਰਾਇਆ ਕਰੋ, ਤਾਂ ਗੁਰੂ ਸਾਹਿਬ ਸਾਧ ਸੰਗਤ ਨੂੰ ਤੀਰਥਾਂ ਨਾਲੋਂ, ਕਬੀਰ ਨੇ ਵੀ ਪ੍ਰਸ਼ਨ ਕੀਤਾ ਸੀ ਤੀਰਥ ਵੱਡਾ ਕਿ ਹਰਕਾ ਦਾਸ, ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਨੇ ਕਿਹਾ ਜਨ ਕੇ ਚਰਨ ਤੀਰਥ ਕੋਟ ਗੰਗਾ, ਜਿਨ੍ਹਾਂ ਦੇ ਜਿਹੜੇ ਚਰਨ ਹਨ ਸਾਧ ਧੂੜ ਲੱਖ ਕੋਟ ਪਰਾਗੇ, ਕਰੋੜਾਂ ਪਰਾਗ ਰਾਜ ਆਤਕਾਂ ਦੇ ਇਸ਼ਨਾਨ ਹੈ, ਸਾਧ ਸੰਗਤ ਦੀ ਜਿਹੜੀ ਧੂੜ ਹੈ ਕਿਉਂ ਤੀਰਥ ਨਹੀਂ ਵੱਡੇ? ਮਹਾਰਾਜ ਦੇ ਪਿਆਰੇ ਨੂੰ ਜਿੱਥੇ ਜਿੱਥੇ ਤਪ ਕੀਤਾ ਉਹ ਤੀਰਥ ਬਣੇ, ਉਹ ਵੱਡੇ ਤਾਂ ਬਣੇ ਮੰਨੇ ਗਏ ਆ, ਉੱਥੇ ਉਹਨਾਂ ਨੇ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਤਾਂ ਹੀ ਤੀਰਥ ਬਣੇ ਹੈ। ਇਸ ਕਰਕੇ ਮਹਾਰਾਜ ਸਾਹਿਬ ਸਤਸੰਗਤ ਦੀ ਮਹਿਮਾ ਤੀਰਥਾਂ ਨਾਲੋਂ ਵੱਡੀ ਹਰਵੰਸ ਤਪੇ ਦੇ ਤਾਂ ਹੀ ਸੱਚੇ ਪਾਤਸ਼ਾਹ ਦੱਸ ਰਹੇ ਹਨ। ਸੁਣੋ,
ਗੰਗਾ ਜਮਨਾ ਗੋਦਾਵਰੀ ਸਰਸਤੀ।
ਹੇ ਭਾਈ ਹਰਵੰਸ ਤਪਿਆ, ਗੁਰਪ੍ਰਤਾਪ ਜੀ ਹਰਵੰਸੀ ਤਪੇ ਦਾ ਨਾਂ ਆਉਂਦਾ, ਇਹਨ ਪ੍ਰਸ਼ਨ ਜਿਨ ਕੀਤਾ ਸੀ। ਹਜ਼ੂਰ ਫਰਮਾਉਂਦੇ ਹਨ ਜਿਹੜੀ ਗੰਗਾ ਜੀ ਹੈ ਆਪਣੇ ਭਗੀਰਥ ਨੇ ਲਿਆਉਣਾ ਕੀਤੀ ਸੀ, ਸੱਤਵੇਂ ਪੀੜ੍ਹੀ ਵਿੱਚ ਸੱਗੜ ਤੋਂ ਮਗਰੋਂ ਤਪ ਕਰਕੇ ਇਸ ਗੰਗਾ ਦੇ ਤਾਂ ਹੀ ਲਿਆਂਦਾ ਸੀ, ਜਿਸ ਗੰਗਾ ਦੇ ਤਾਂ ਹੀ ਬੜਾ ਪਵਿੱਤਰ ਸਮਝਿਆ ਗਿਆ ਹੈ। ਕਹਿੰਦੇ ਨਾਰਦ ਮੁਨੀ ਨੇ ਰਾਗ ਗਾਇਆ ਭਗਵਾਨ ਦੇ ਪਾਸ, ਰਾਗ ਗਾਉਣ ਤੋਂ ਨਾਰਦ ਮੁਨੀ ਦੇ ਭਗਵਾਨ ਜਲ ਰੂਪ ਹੋ ਕੇ ਟਲ ਗਏ। ਜਿਸ ਵੇਲੇ ਭਗਵਾਨ ਵਿਸ਼ਨੂੰ ਜੀ ਟਲ ਗਏ ਜਲ ਰੂਪ ਹੋ ਕੇ, ਨਾਰਦ ਮੁਨੀ ਨੇ ਉਹ ਜਲ ਰੂਪ ਕਮੰਡਲ ਚ ਪਾ ਕੇ ਬ੍ਰਹਮਾ ਜੀ ਦੇ ਪਿਤਾ ਦੇ ਪਾਸ ਜਾ ਕੇ ਦੇ ਦਿੱਤਾ। ਬ੍ਰਹਮਾ ਜੀ ਨੇ ਜਦੋਂ ਬਾਵਨ ਰੂਪ ਅਵਤਾਰ ਧਾਰ ਕੇ ਆਏ, ਉਹ ਕਮੰਡਲੇ ਨਾਲ ਚਰਨ ਧੋਤੇ, ਉਹ ਚਰਨ ਧੋਣ ਤੋਂ ਗੰਗਾ ਉਸਦਾ ਨਾਂ ਹੋਇਆ ਸਾਧ ਸੰਗਤ ਜੀ। ਫਿਰ ਭਗੀਰਥ ਤਪੇ ਨੇ ਲਿਆਉਣਾ ਕੀਤੀ, ਇਸ ਪ੍ਰਕਾਰ ਗੰਗਾ ਨੂੰ ਪੂਜਨੀਕ ਮੰਨਿਆ ਗਿਆ ਹੈ। ਹਾਂਜੀ,
ਗੰਗਾ ਜਮਨਾ,
ਗੰਗਾ ਜੋ ਭਗੀਰਥ ਜੀ ਨੇ ਲਿਆਉਣਾ ਕੀਤੀ ਹੈ, ਅਤੇ ਜਮਨਾ ਜੋ ਕ੍ਰਿਸ਼ਨ ਭਗਵਾਨ ਜੀ ਜਮਨਾ ਦੇ ਕਿਨਾਰੇ ਤੇ ਬਿੰਦਰਾਵਨ ਚ ਗਊਆਂ ਨੂੰ ਚਾਰਦੇ ਰਹੇ ਹੈ ਤੇ ਜਮਨਾ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕਰਦੇ ਰਹੇ ਹਨ। ਸੂਰਜ ਦੀ ਪੁੱਤਰੀ ਸੀ ਜਮਨਾ, ਇਹ ਤਪ ਕਰਦੀ ਸੀ, ਤਪ ਕਰਦੀ ਦੇ ਪਾਸੋਂ ਜਿਹੜੀ ਕੋਲ ਦੀ ਨਦੀ ਵਗੀ ਹੈ, ਉਹ ਸਾਧ ਸਿੰਘ ਜਮਨਾ ਉਹਦਾ ਨਾਂ ਪੈ ਗਿਆ ਤੇ ਰੂਪ ਧਾਰ ਕਰਕੇ ਕ੍ਰਿਸ਼ਨ ਨੂੰ ਇਸ ਨੇ ਅਰਜਨ ਤੇ ਕ੍ਰਿਸ਼ਨ ਰਸ ਚੜੇ ਜਾ ਰਹੇ ਸੀ। ਇਹ ਜਮਨਾ ਤਪੱਸਿਆ ਕਰਦੀ ਹੋਈ ਨੇ, ਜਦੋਂ ਭਗਵਾਨ ਨੂੰ ਪਤੀ ਬਣਾਉਣ ਵਾਸਤੇ ਰਾਧਿਆ ਸੀ, ਉਸ ਵੇਲੇ ਕ੍ਰਿਸ਼ਨ ਜੀ ਨੇ ਇਹਨੂੰ ਵਿਆਹਿਆ ਸੀ ਜਮਨਾ ਦੇ ਤਾਂ ਹੀ। ਜਮਨਾ ਨਦੀ ਹੋ ਕੇ ਵਗੀ ਹੈ, ਜਿਹੜੀ ਜਮਨਾ ਵਗ ਰਹੀ ਹੈ ਤੀਰਥ ਹੈ, ਜਮਨਾ ਦੇ ਤਪ ਕਰਨੇ ਕਰਕੇ ਇਸਦਾ ਨਾਂ ਨਦੀ ਦਾ ਨਾਂ ਜਮਨਾ ਪਿਆ ਹੈ। ਸੂਰਜ ਦੀ ਪੁੱਤਰੀ ਹੈ ਪਹਿਲਾਂ
ਗੋਦਾਵਰੀ,
ਅਤੇ ਗੋਦਾਵਰੀ ਜਿਹੜੀ ਹੈ ਨਦੀ, ਇਹ ਸਾਧ ਸੰਗਤ ਜੀ ਗੌਤਮ ਰਿਸ਼ੀ ਨੇ ਗੋਦਾਵਰੀ ਇੱਕ ਗਊ ਮਰੀ ਹੋਈ ਸੀ, ਉਹ ਉਸਦੇ ਤਾਂ ਹੀ ਗਊ ਹੱਤਿਆ ਲੱਗਣ ਦੀ ਰਿਸ਼ੀਆਂ ਨੇ ਕਿਹਾ ਜੀ ਇਹ ਗਊ ਹੱਤਿਆ ਤਾਂ ਹਟ ਸਕਦੀ ਹੈ, ਇਹਦੇ ਮੂੰਹ ਥਾਣੀ ਤੁਸੀਂ ਕੋਈ ਨਦੀ ਪੈਦਾ ਕਰੋ। ਉਹ ਗਊ ਦੇ ਮੁੱਖ ਦੁਆਰਾ ਨਦੀ ਪੈਦਾ ਕੀਤੀ, ਉਹ ਗੋਦਾਵਰੀ ਨਾਂ ਗੌਤਮ ਰਿਸ਼ੀ ਕਰਕੇ ਪ੍ਰਗਟ ਹੋਈ ਸੀ। ਸਤਜੁਗ ਤੋਂ ਲਾ ਕੇ ਉਹ ਨਦੀ ਮੰਨੀ ਹੈ, ਜੋ ਗੋਦਾਵਰੀ ਦਾ ਕਿਨਾਰਾ ਪੰਡਰਪੁਰ ਆਦਿਕ ਸ੍ਰੀ ਹਜ਼ੂਰ ਸਾਹਿਬ ਗੋਦਾਵਰੀ ਦੇ ਕਿਨਾਰੇ ਤੀਰਥ ਹਨਗੇ। ਇਹ ਗੋਦਾਵਰੀ ਜਿਹੜੀ ਹੈ
ਸਰਸਤੀ,
ਅਤੇ ਸਰਸਤੀ ਜੋ ब्रह्मा की पुत्री मनी गई है ते सरस्वती नदी है जो त्रिवेणी दे विच लाल रंग वाला पानी मनिया है, यमुना दा काला मनिया है, गंगा दा उज्जल मनिया है।
ते करहे उद्दम धूर साधु की ताई,
सारियां नदियां भाई साध संगत दी धूड़ वाते हरवंश तपिया। महाराज कहिंदे उद्दम कर दियां, ये अध्यक्ष देवते हैं ना जिंदे वरुण देवता, ये सारे उद्यम कर दे के सानू महात्मा दी धूड़ प्राप्त होवे।
किलविख मैल भरे परे हमरे विच,
ये यूं कहिंदे आ पापां दी मैल दे भरे हुए लोग साडे विच आ पैंदे है ते संकल्प करके लो जी तीर्थ न पाप करे पंचा के बसरे, तीर्थ नहाय कहे सब उतरे, पंचा काम करो दे बस हो के पाप जीव कर दे है, तीर्थां ते नहा के कहिंदे साडे हुण उतर गए। इस प्रकार संकल्प छड जांदे है ओ पापा दे भरे होए।
हां तो किलविख मैल भरे परे हमरे विच,
पापा दी मैल दे भरे होए साडे विच आ के पेंदे तीर्थ कहिंदे हन।
हमरी मैल साधु की धूर
साधु जिहड़ी ओ लोक संकल्प करके सकामी लोक निखित कर्म करके साडे च मैल सिट जांदे है ओ मैल संतां दी जिहड़ी धूर आ साडी तीर्थ कहिंदे है गवांदी है। ਇਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਨੂੰ ਅਰਾਧਿਆ ਸੀ ਨਾ ਤੀਰਥਾਂ ਨੇ, ਗੰਗਾ ਜੀ ਜਾ ਕੇ ਮਹਾਰਾਜ ਜੀ ਪਹਿਲਾਂ ਯਾਤਰਾ ਕਰਦੇ ਰਹੇ, ਫਿਰ 20ਵੀਂ ਵਾਰ ਜਾ ਕੇ ਚਰਨ ਪਾਏ ਸੀ, ਗੰਗਾ ਨੂੰ ਅਰਾਧਿਆ ਸੀ, ਪਹਿਲੇ ਪਾਤਸ਼ਾਹ ਨੂੰ ਗੰਗਾ ਨੂੰ ਅਰਾਧਿਆ ਸੀ, ਮਹਾਰਾਜ ਚਰਨ ਜਾ ਕੇ ਪਾਏ ਜਦੋਂ ਲਹਿੰਦੇ ਵੱਲ ਨੂੰ ਜਲ ਉਛਾਲਿਆ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਨੂੰ ਦਸਵੇਂ ਪਾਤਸ਼ਾਹ ਨੂੰ ਯਮੁਨਾ ਦੇ ਕਿਨਾਰੇ ਬੈਠ ਕੇ ਦਸਮ ਸਰੂਪ ਦਾ ਕੁਝ ਰਚਨਾ ਕੀਤੀ ਹੈ ਪੌਂਟੇ ਸਾਹਿਬ ਬੈਠ ਕਰਕੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹ ਤੀਰਥ ਜਿਹੜੇ ਹੈ ਸਾਰੇ ਮਹਾਰਾਜ ਨੂੰ ਅਰਾਧਦੇ ਹੈ, ਸੰਤਾਂ ਭਗਤਾਂ ਨੂੰ ਅਰਾਧਦੇ ਹੈ ਕਿ ਸਾਡੀ ਮਹਿਲ ਗਵਾਉਣ ਵਾਸਤੇ ਮਹਾਰਾਜ ਇੱਥੇ ਮਹਾਰਾਜ ਦੇ ਪਿਆਰੇ ਚਰਨ ਪਾਉਣ।
ਹਮਰੀ ਮਹਿਲ ਸਾਧੂ ਕੀ ਧੂੜ ਗਵਾ,
ਜਿਹੜੀ ਸਾਡੀ ਮਹਿਲ ਹੈ ਸੰਤਾਂ ਦੀ ਧੂੜ ਗਵਾ ਸਕਦੀ ਹੈ। ਇਹਦੀ ਬਾਬਤ ਸਾਧ ਸੰਗਤ ਜੀ ਇੱਕ ਸਾਖੀ ਆਉਂਦੀ ਹੈ, ਕੋਈ ਆਦਮੀ ਗੰਗਾ ਦੇ ਇਸ਼ਨਾਨ ਕਰਨ ਦਾ ਨਿਯਮ ਕਰਕੇ ਤੁਰਿਆ ਕਿ ਮੈਂ ਅੱਜ ਤੋਂ ਹੁਣ ਘਰੋਂ ਤੁਰਦਾ। ਜਿਹੜਾ ਗੰਗਾ ਜੀ ਚ ਇਸ਼ਨਾਨ ਕਰਿਆ ਹੋਵੇ ਜਿਸ ਆਦਮੀ ਨੇ, ਉਹਦੇ ਘਰ ਦਾ ਰਾਹ ਚ ਮੈਂ ਅੰਨ ਪਾਣੀ ਖਾਇਆ ਕਰੂ, ਹੋਰ ਕਿਸੇ ਦਾ ਨੀ ਮੈਂ ਖਾਇਆ ਕਰਨਾ। ਇਸ ਭਾਵਨਾ ਨਾਲ ਚੱਲਿਆ, ਪੁੱਛ ਕੇ ਜਿੱਥੇ ਜਾਵੇ ਪਹਿਲਾਂ ਪੁੱਛੇ ਵੀ ਤੂੰ ਗੰਗਾ ਜੀ ਇਸ਼ਨਾਨ ਕਰਿਆ ਹੈ ਕਿ ਨਹੀਂ, ਜਿਹੜਾ ਦੱਸੇ ਉਹਦੇ ਘਰ ਦਾ ਅੰਨ ਪਾਣੀ ਖਾਣਾ, ਦੂਏ ਦਾ ਨਾ ਖਾਣਾ। ਇਉਂ ਨਿਯਮ ਦੇ ਨਾਲ ਜਦੋਂ ਗੰਗਾ ਦੇ ਕਿਨਾਰੇ ਤੋਂ ਚਾਰ ਕੁ ਘੋ ਰਹਿ ਗਿਆ ਉਰੇ, ਉੱਥੇ ਜਾ ਰਿਹਾ, ਉੱਥੇ ਜਾ ਕੇ ਸੰਤਾਂ ਦਾ ਸਰਵ ਸੀ ਭਜਨ ਬੰਦਗੀ ਕਰਨ ਵਾਲਿਆਂ ਦਾ, ਉਹਨਾਂ ਸੰਤਾਂ ਦੇ ਲੰਗਰ ਚੋਂ ਪ੍ਰਸ਼ਾਦ ਛਕਣ ਲੱਗੇ ਨੇ। ਪਹਿਲਾਂ ਖਿਆਲ ਕੀਤਾ ਵੀ ਇਹ ਤਾਂ ਹਰ ਰੋਜ਼ ਗੰਗਾ ਤੇ ਨਹਾਉਣ ਜਾਂਦੇ ਹੋਣੇ ਹੈ, ਕੀ ਪੁੱਛਣਾ, ਪਰ ਫੇਰ ਕਹਿੰਦੇ ਆਪਦੀ ਸ਼ੰਕਾ ਤਾਂ ਮੇਟ ਲਈਏ। ਪੁੱਛਣ ਲੱਗਾ ਮਹਾਰਾਜ ਤੁਸੀਂ ਗੰਗਾ ਚ ਕਿਸ ਵੇਲੇ ਜਾਂਦੇ ਨਹਾਉਣ, ਉਹ ਕਹਿੰਦੇ ਭਾਈ ਅਸੀਂ ਤਾਂ ਕਦੇ ਗਏ ਨੀ। ਇਹ ਜਦੋਂ ਬਚਨ ਉਹਨਾਂ ਨੂੰ ਕਿਹਾ ਤੇ ਹੈਰਾਨ ਹੋ ਗਿਆ, ਕਹਿੰਦੇ ਓਹੋ ਇਹ ਨੇੜੇ ਵਸਦੇ ਆ ਤਾਂ ਵੀ ਗੰਗਾ ਚ ਨੀ ਨਹਾਉਣ ਜਾਂਦੇ। ਇਸ ਪ੍ਰਕਾਰ ਜਦੋਂ ਕਿਹਾ ਚਿੱਤ ਉਪਰਾਮ ਹੋ ਗਿਆ, ਰੋਟੀ ਉਹਨਾਂ ਤੋਂ ਕੀ ਖਾਣੀ ਸੀ, ਭੁੱਖਾ ਸਾਰੀ ਦਿਹਾੜੀ ਦਾ ਸਫ਼ਰ ਕੀਤਾ ਹੋਇਆ, ਬਾਹਰ ਆ ਕੇ ਡੇਰੇ ਤੋਂ ਪੈ ਗਿਆ, ਹਨੇਰਾ ਸੀ, ਤੁਰਨ ਦਾ ਉਸ ਵੇਲੇ ਰਾਹ ਨਹੀਂ ਸੀ, ਰਾਹ ਦਾ ਪਤਾ ਨਹੀਂ ਸੀ, ਜਦੋਂ ਪੈ ਗਿਆ ਭੁੱਖੇ ਨੂੰ ਨੀਂਦ ਨਹੀਂ ਆਉਂਦੀ, ਜਾਗਦਾ ਵਾਸੀਆਂ ਲੈਂਦਾ, ਕਹਿੰਦੇ ਓਹੋ ਇਹ ਸਾਧ ਏਡੇ ਕਰਮਾਂ ਤੋਂ ਹੀਣੇ ਆ, ਚਾਰ ਘੋ ਗੰਗਾ ਉੱਥੇ ਵੀ ਨਹੀਂ ਨਹਾਉਣ ਜਾਂਦੇ, ਕਿ ਉਹ ਸੰਕਲਪ ਕਰਦੇ ਦੀ ਰਾਤ ਨਹੀਂ ਗੁਜ਼ਰਦੀ। ਜਦੋਂ ਪਹਿਰ ਰਾਤ ਰਹੇਗੀ, ਉਸ ਵੇਲੇ ਚਾਰ ਗਾਈਆਂ ਸਾਧ ਸੰਗਤ ਜੀ ਆਈਆਂ, ਜਿਹਨਾਂ ਸਾਧੂਆਂ ਨੂੰ ਸਾਰਿਆਂ ਨੂੰ ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕੀਤਾ। ਇਸ਼ਨਾਨ ਕੀਤਾ ਜਦੋਂ ਤੇ ਉਹ ਇਸ਼ਨਾਨ ਵਾਲਾ ਜਿਹੜਾ ਜਲ ਡੁੱਲਿਆ ਹੋਇਆ ਸੀ ਉੱਥੇ ਟੋਏ ਵਿੱਚ, ਉਸ ਵਿੱਚੋਂ ਚਾਰੇ ਗਊਆਂ ਲਿਟੀਆਂ, ਕਾਲੇ ਰੰਗ ਵਾਲੀਆਂ ਜਿਹੜੀਆਂ ਸੀ ਧੂਸਲੀਆਂ, ਜਦੋਂ ਉਹ ਲਿਟੀਆਂ ਤੇ ਉਹ ਚਿੱਟੀਆਂ ਐਨ ਦੁੱਧ ਵਰਗਾ ਰੰਗ ਉਹਨਾਂ ਦਾ ਹੋ ਗਿਆ, ਸਾਫ਼ ਹੋ ਗਈਆਂ। ਜਿਸ ਵੇਲੇ ਸਾਫ਼ ਹੋ ਗਈਆਂ, ਇਹ ਵੀ ਵੇਖਦਾ ਹੈ, ਕਹਿੰਦਾ ਇਹ ਕਾਲੀਆਂ ਗਊਆਂ ਸਨ ਤੇ ਚਿੱਟੀਆਂ ਕਿਵੇਂ ਹੋ ਗਈਆਂ। ਇਹਨਾਂ ਦੇ ਕੋਲੇ ਆ ਕੇ ਪੁੱਛਦਾ, ਹੇ ਗਊ ਮਾਤਾ, ਮੈਂ ਗੰਗਾ ਦੇ ਇਸ਼ਨਾਨ ਦਾ ਆਦੀ ਹੈ, ਇਹ ਸਾਧ ਤਾਂ ਗੰਗਾ ਵੀ ਨਹੀਂ ਨਹਾਉਣ ਜਾਣਦੇ, ਤੁਸੀਂ ਇਹਨਾਂ ਦੇ ਇਸ਼ਨਾਨ ਵਾਲੇ ਟੋਏ 'ਚ ਪੈ ਕੇ ਤੁਸੀਂ ਚਿੱਟੀਆਂ ਕਿਵੇਂ ਹੋ ਗਈਆਂ। ਕਹਿਣ ਲੱਗੀਆਂ, ਭਾਈ ਅਸੀਂ ਗੰਗਾ ਤੇ ਯਮੁਨਾ ਤੇ ਸਰਸਵਤੀ ਤੇ ਗੋਦਾਵਰੀ ਚਾਰੇ ਹੈ, ਤਾਂ ਤੂੰ ਹੈ ਸਰਧਾਲੂ, ਇਸ ਕਰਕੇ ਪਸ਼ੂ ਬੋਲ ਨਹੀਂ ਸਕਦਾ, ਪਰ ਅਸੀਂ ਪਸ਼ੂ ਦਾ ਰੂਪ ਧਾਰ ਕੇ ਆਈਏ ਤੈਨੂੰ ਦਰਸ਼ਨ ਦੇਣ ਵਾਸਤੇ, ਵੀ ਤੇਰੀ ਸ਼ੰਕਾ ਨਾ ਰਵੇ, ਸਾਧ ਸੰਗਤ ਦੀ ਧੂੜ ਪਰਸਣ ਵਾਸਤੇ ਅਸੀਂ ਆਈਏ, ਇਹ ਸੰਗਤ ਦੀ ਜਿਹੜੀ ਧੂੜ ਹੈ ਇਹ ਸਾਡੇ ਜਿਹੜੀ ਪਾਪਾਂ ਦੀ ਮੈਲ ਹੈ ਇਹਨੂੰ ਇਹ ਗੁੰਮਦੀ ਹੈ, ਅਸੀਂ ਇਸ ਕਰਕੇ ਰੂਪ ਧਾਰ ਕੇ ਆਉਣੀ ਹੈ। ਇਵੇਂ 68 ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਹਾਰਾਜ ਦੇ ਪਾਸ, ਗੁਰੂ ਅਰਜਨ ਸਾਹਿਬ ਦੇ ਪਾਸ ਆਏ, ਉਹ 68 ਘਾਟ ਦੇ ਉੱਤੇ ਕਿ ਜਿਹੜੇ ਲੋਕ ਪਾਪੀ ਜੀ ਸਾਡੇ ਸੰਕਲਪ ਛੱਡ ਜਾਂਦੇ ਹੈ, ਸਾਥੋਂ ਕਿਤੇ ਵੀ ਉਹ ਪਾਪ ਲਾਹੇ ਨਹੀਂ ਜਾਂਦੇ, ਇੱਥੇ ਆਪ ਨੇ ਅੰਮ੍ਰਿਤਸਰ ਨਾਮ ਦਾ ਤੀਰਥ ਰਚਿਆ, ਹਰਿਮੰਦਰ ਸਾਹਿਬ ਚ ਹਰ ਵਕਤ ਭਜਨ ਕੀਰਤਨ ਹੁੰਦਾ, ਇੱਥੇ ਮਹਾਰਾਜ ਸਿੰਘ ਆ ਕੇ ਪਵਿੱਤਰ ਹੋਣ ਵਾਸਤੇ 68 ਤੀਰਥ ਆਏ ਹੈ। ਇਸ ਪ੍ਰਕਾਰ ਸਤਿ ਜੀ 68 ਘਾਟ ਹੈ ਜਿੱਥੇ ਵਿਸਾਖੀ ਵਾਲੇ ਦਿਨ ਅਤੇ ਦੀਪਮਾਲਾ ਵਾਲੇ ਦਿਨ 6 ਮਹੀਨਿਆਂ ਤੋਂ ਬਾਅਦ ਉੱਥੇ ਆ ਕੇ ਤੀਰਥ ਨਿਵਾਸ ਕਰਦੇ ਆ ਅੰਮ੍ਰਿਤਸਰ ਸਾਹਿਬ ਚ, ਸੋ ਸਾਰਿਆਂ ਤੀਰਥਾਂ ਦਾ ਵੀ ਉੱਥੇ ਇਸ਼ਨਾਨ ਹੋ ਜਾਂਦਾ ਤੇ ਨਾਲੇ ਉਹ ਆਪ ਪਵਿੱਤਰ ਹੋ ਜਾਂਦੇ ਤੀਰਥ। ਇਸ ਪ੍ਰਕਾਰ ਮਹਾਰਾਜ ਦੇ ਨਾਮ ਦੀ ਵਡਿਆਈ ਹੈ। ਹਜੂਰ ਫਰਮਾਉਂਦੇ ਹਨ,
ਹਮਰੀ ਮੈਲ ਸਾਧੂ ਕੀ ਧੂਰ ਗਵਾਈ।
ਉਹ ਜਿਹੜੇ ਤੀਰਥ ਹੈ ਗੰਗਾ ਤੇ ਜਮਨਾ ਤੇ ਸਰਸਤੀ
ਤੇ ਕਰਹਿ,
ਗੰਗਾ ਤੇ ਜਮਨਾ ਤੇ ਗੋਦਾਵਰੀ ਤੇ ਸਰਸਤੀ
ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ।
ਇਹ ਉਦਮ ਕਰਦੀਆਂ ਕਿ ਸਾਧ ਸੰਗਤ ਦੀ ਸਾਨੂੰ ਧੂੜ ਪ੍ਰਾਪਤ ਹੋਵੇ।
ਕਿਲ ਵਿਖ ਮੈਲ ਭਰੇ ਪਰੇ ਹਮਰਾ ਵਿੱਚ।
ਮਹਾਰਾਜ ਸਾਹਿਬ ਨੂੰ ਰਾਧੀਆਂ ਕਿ ਇੱਥੇ ਆ ਕੇ ਚਰਨ ਪਾਓ, ਜਿਵੇਂ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹ ਜਾ ਕੇ ਤੀਰਥਾਂ ਤੇ ਚਰਨ ਪਾਏ। ਇਸੇ ਪ੍ਰਕਾਰ ਕਹਿੰਦੀਆਂ ਮਹਾਰਾਜ ਕਿਲ ਵਿਖ ਪਾਪਾਂ ਦੀ ਮੈਲ ਦੇ ਭਰੇ ਹੋਏ ਸਾਡੇ ਵਿੱਚ ਲੋਕ ਜੀਵ ਆ ਕੇ ਪੈਂਦੇ ਪ੍ਰਵੇਸ਼ ਹੁੰਦੇ ਆ।
ਹਮਰੀ ਮੈਲ ਸਾਧੂ ਕੀ ਧੂਰ ਗਵਾਈ।
ਉਹ ਸਾਡੇ ਤੇ ਆ ਕੇ ਸੰਕਲਪ ਛੱਡ ਜਾਂਦੇ ਆ ਵੀ ਸਾਡੇ ਪਾਪ ਉਤਰ ਗਏ, ਉਹ ਜਿਹੜੀ ਸਾਨੂੰ ਮੈਲ ਉਹਨਾਂ ਦੇ ਦੋਸ਼ਾਂ ਦੀ ਹੈ, ਉਹ ਸਤਸੰਗ ਦੀ ਧੂੜ ਜਿਹੜੀ ਹੈ ਇਹ ਸਾਡੀ ਮੈਲ ਨੂੰ ਗਵਾਉਂਦੀ ਹੈ।
ਤੀਰਥ 68 ਮੱਜਨ ਨਾਈ।
ਗੁਰੂ ਮਹਾਰਾਜ ਸਾਹਿਬ ਕਹਿੰਦੇ 68 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਉਹ ਵੀ ਨਾਮ ਕਰਕੇ ਹੀ ਹੈ, ਜਿਵੇਂ ਅੰਮ੍ਰਿਤਸਰ ਸਾਹਿਬ ਚ 68 ਤੀਰਥ ਮਹਾਰਾਜ ਦੀ ਸ਼ਰਨ ਚ ਆਏ ਉਹ ਨਾਮ ਦੇ ਤੀਰਥ ਕਰਕੇ। 68 ਤੀਰਥਾਂ ਦਾ ਇਸ਼ਨਾਨ ਵੀ ਸਾਧ ਸੰਗਤ ਜੀ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਸਭ ਨਹਾਉਣ ਦਾ ਮਹੱਤਵ ਉੱਥੇ ਹੀ ਹੈ।
ਸਤਸੰਗ
ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸਭ ਵਿਚਾਰ ਅੰਤਰ ਗਿਆਨ ਹੈ।
ਸਤਸੰਗਤ ਕੀ ਧੂੜ ਪਰੀ ਉੱਡ ਨੇਤਰੀ।
ਜਿਨ੍ਹਾਂ ਦੇ ਉੱਤੇ ਨੇਤਰਾਂ ਚ ਸਤਸੰਗਤ ਦੀ ਧੂੜ ਉੱਡ ਕੇ ਪਈ ਹੈ ਕੀਰਤਨ ਭਜਨ ਦੀ,
ਸਭ ਦੁਰਮਤ ਮੈਲ ਗਵਾਈ।
ਉਹਨਾਂ ਦੀ ਭਾਈ ਖੋਟੀ ਮਾਦੀ ਜਿਹੜੀ ਮੈਲ ਵਾ ਸਾਰੀ ਮਹਾਰਾਜ ਨੂੰ ਗਵਾ ਦਿੱਤੀ ਹੈ।
ਰਹਾਉ ਜਾਹਰ ਨਵੀ ਤਪੈ ਭਾਗੀਰਥ ਆਣੀ।
ਇਹ ਜਾਹਰ ਨਵੀ ਗੰਗਾ ਨੇ ਜਿਹੜੀ ਸਤਸੰਗਤ ਜੀ ਇਹ ਰਿਖੀ ਜਾਹਨਵੀ ਨੇ ਜਿਸ ਵਕਤ ਪੀ ਲਈ ਸੀ ਫਿਰ ਇਹ ਗੋਡਿਆਂ ਦੀ ਥਾਈ ਤਿਆਗੀ ਸੀ, ਇਸ ਕਰਕੇ ਇਹਦਾ ਨਾਂ ਜਾਹਨਵੀ ਰਿਖੀ ਕਰਕੇ ਪ੍ਰਗਟ ਹੋਣੇ ਕਰਕੇ ਜਾਹਨਵੀ ਹੈ ਇਹਦਾ ਨਾਂ। ਸੋ ਜਾਨੂ ਜਾਂ ਗੋਡਿਆਂ ਤੱਕ ਵਿਸ਼ਨੂੰ ਭਗਵਾਨ ਜੋ ਬਾਵਨ ਅਵਤਾਰ ਧਾਰ ਕੇ ਆਏ ਸੀ ਉਹਨਾਂ ਦੇ ਚਰਨ ਬ੍ਰਹਮਾ ਜੀ ਨੂੰ ਧੋਤੇ ਸਨ, ਜਦੋਂ ਦੋ ਕਰਮਾਂ ਤਿੰਨ ਲੋਕਾਂ ਦੀਆਂ ਕੀਤੀਆਂ ਸਨ ਉਸ ਵੇਲੇ ਬਾਵਨ ਦੇ ਚਰਨ ਧੋਏ ਸੀ। ਹਜੂਰ ਨੇ ਕਿਹਾ ਨਖ ਪ੍ਰਸੇਵ ਜਾ ਕੇ ਸੁਰਸਰੀ, ਨਹਾਂ ਦਾ ਮੁੜਕਾ ਹੀ ਹੈ ਜਿਹਦੀ ਸੁਰਸਰੀ ਗੰਗਾ ਜਿਹੜੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ
ਰਹਾਓ ਜਾਹਰ ਨਵੀ ਤਪੈ ਭਾਗੀਰਥ
ਜਾਹਨਵੀ ਨਾਂ ਗੰਗਾ ਦਾ ਹੈ, ਦਸਮ ਪਾਤਸ਼ਾਹ ਜੀ ਇਹ ਜਿੱਥੇ ਸ਼ਸਤਰ ਮਾਲਾ ਲਿਖੀ ਹੈ ਉੱਥੇ ਜਾਹਨਵੀ ਇਹ ਸ਼ਬਦ ਆਉਂਦੇ ਹੈ, ਗੰਗਾ ਦਾ ਨਾਂ ਹੈ। ਜਾਹਨਵੀ ਰਿਖੀ ਗੋਡਿਆਂ ਦੇ ਰਾਹੀਂ ਇਸ ਨੂੰ ਮਾਣ ਕੀਤਾ ਸੀ ਗੰਗਾ ਨੇ, ਇਹ ਗੋਡਿਆਂ ਦੇ ਰਾਹੀਂ ਇਸ ਨੇ ਆਪਣੇ ਚਰਨ ਇੱਕ ਤਾਂ ਵਿਸ਼ਨੂੰ ਨੂੰ ਧੁਆਏ ਸਨ, ਦੂਜਾ ਗੋਡਿਆਂ ਦੇ ਰਾਹੀਂ ਤਿਆਗਣੇ ਕਰਕੇ ਜਾਹਨਵੀ ਨਾਮ ਪੈ ਗਿਆ ਹੈ।
ਤਪੈ ਭਾਗੀਰਥ ਆਣੀ।
ਇਹ ਭਗੀਰਥ ਨੇ ਤਪ ਕੀਤਾ ਸੱਤਵੇਂ ਥਾਂ ਸਗੜ ਦੇ ਪੁੱਤਰ ਨੇ, ਜਿਹੜੇ 60,000 ਪੁੱਤਰ ਉਹਨਾਂ ਦੇ ਪਾਪ ਕਰਕੇ ਲੋਕਾਂ ਨੂੰ ਬੇੜੀਆਂ ਚ ਪਾ ਪਾ ਕੇ ਡੁਬੋ ਦਿੰਦੇ ਸਨ ਅਤੇ ਡੁੱਬੇ ਹੋਏ ਲੋਕਾਂ ਦੀ ਕਲਿਆਣ ਨਹੀਂ ਸੀ ਕਰਦੇ, ਇਸ ਪ੍ਰਕਾਰ ਕਰਦੇ ਸੀ। ਸਗੜ ਨੇ ਉਸ ਵੇਲੇ ਜੱਗ ਕਰਨਾ ਚਾਹਿਆ ਸੀ, ਜੱਗ ਕਰਨ ਵਾਸਤੇ ਜਦੋਂ ਘੋੜਾ ਛੱਡਿਆ, ਇੰਦਰ ਨੇ ਕਿਹਾ ਮੇਰਾ ਰਾਜ ਨਾ ਕਿਤੇ ਸਾਂਭ ਲੈ, ਉਹ ਘੋੜਾ ਇੰਦਰ ਨੇ ਅੱਖ ਬਚਾ ਕੇ ਇਹਨਾਂ ਤੋਂ ਸਾਧ ਸੰਗਤ ਜੀ ਜਿਹੜੇ ਮੁੰਡੇ ਸੀ ਮਗਰ ਤੋਰੇ ਵੀ ਜਿਹੜੇ ਅੜਨਗੇ ਉਹਨਾਂ ਨੂੰ ਜਿੱਤਾਂਗੇ, ਉਹ ਘੋੜਾ ਫੇਰ ਕੇ ਲੋਕ ਜੱਗ ਕਰਿਆ ਕਰਦੇ। ਉਹ ਇੰਦਰ ਨੇ ਕੀ ਕੀਤਾ, ਘੋੜਾ ਉੱਥੋਂ ਉਹਨਾਂ ਦੀ ਅੱਖ ਤੋਂ ਬਚਾ ਕੇ ਉਹਦੇ ਮੁੰਡਿਆਂ ਤੋਂ ਜਿਹੜੇ ਫੌਜ ਸਮੇਤ ਆ ਰਹੇ ਸੀ ਮਗਰ ਮਗਰ, ਇਹਨੇ ਜਿੱਥੇ ਸਾਧ ਸੰਗਤ ਜੀ ਕਪਲ ਮੁਨੀ ਦੀ ਅਸਮਾਧ ਇੱਥੇ ਨੇੜੇ ਸਮੁੰਦਰ ਦੇ ਵਿੱਚ, ਉਸ ਥਾਂ ਲਿਆ ਕੇ ਪਤਾਲ ਚ ਬੰਨ ਦਿੱਤਾ। ਜਿਸ ਵੇਲੇ ਬੰਨ ਦਿੱਤਾ ਤੇ ਮੁੰਡੇ ਪਹਾੜਦੇ ਆਏ, ਆਹ ਜਿਹੜਾ ਗੰਗਾ ਸਾਗਰ ਆ ਨਾ 100 ਯੋਜਨ ਦਾ ਮੰਨਿਆ ਹੈ, ਇਸ ਨੂੰ ਪੜਦੇ ਉਹ ਕਹਿੰਦੇ ਮੁੰਡੇ ਫੱਕਦੇ ਹੀ ਆਏ ਮਿੱਟੀ ਵਿੱਚ, ਇਹੋ ਜਿਹੇ ਸਿਆਣੇ ਸੀ, ਇਹ ਸਾਰਾ ਖਾਡੀ ਬਣਾ ਤੀ ਉਹਨਾਂ ਨੇ ਪੜਦਿਆਂ ਆਉਂਦਿਆਂ ਨੇ, ਤੇ ਇਹ ਗੰਗਾ ਸਾਗਰ ਉਦੋਂ ਦਾ ਬਣਿਆ ਹੋਇਆ। ਫਿਰ ਉਸ ਵਕਤ ਅੱਗੇ ਜਾ ਕੇ ਜਦੋਂ ਪਤਾਲ ਦੇ ਦੇਖਿਆ ਸਮੁੰਦਰ ਦੇ ਕਿਨਾਰੇ ਤੇ ਕਪਿਲ ਮੁਨੀ ਸਮਾਧੀ ਲੱਗੀ ਹੈ, ਘੋੜਾ ਉਹਦੇ ਪਿੱਛੇ ਖੜਾ ਹੈ। ਘੋੜਾ ਖੜਾ ਵੇਖ ਕੇ ਉਹਨੇ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਪਖੰਡੀ ਹੈ ਸਾਡਾ ਘੋੜਾ, ਇਹਨੇ ਸਾਂਭ ਲਿਆ, ਬਨ ਗਿਆ ਸੀ ਇੰਦਰ। ਉਹਦਾ ਮਤਲਬ ਸੀ ਵੀ ਇਹ ਸਰਾਫ ਦੇ ਦੂ ਰਿਖੀ। ਜਦੋਂ ਰਿਖੀ ਨੇ ਕ੍ਰੋਧ ਦੇ ਨਾਲ ਅੱਖਾਂ ਖੋਲੀਆਂ, ਉਹ ਸਾਰੇ ਭਸਮ ਕਰਤੇ ਜਿਹੜੇ 60,000 ਸੀ, ਉਹ ਭਸਮ ਹੋਣੇ ਕਰਕੇ ਸੱਗਣ ਨੂੰ ਪਤਾ ਲੱਗਾ ਤੇਰੇ ਪੁੱਤਰ ਤਾਂ ਸਾਰੇ ਰਿਖੀ ਨੂੰ ਸਰਾਫ ਨਾਲ ਭਸਮ ਕਰਤੇ ਹੈ, ਫਿਰ ਇਹਨਾਂ ਦੀ ਭਲਾ ਕਿਵੇਂ ਹੋਊ। ਉਹ ਭਲਾ ਕਰਨ ਆ ਕੇ ਰਿਖੀਆਂ ਤੋਂ ਪੁੱਛਿਆ, ਰਿਖੀਆਂ ਨੇ ਕਿਹਾ ਬ੍ਰਹਮਾ ਦੇ ਕੋਲੇ ਕਮੰਡਲ ਚ ਜਲ ਰੱਖਿਆ ਹੋਇਆ, ਵਿਸ਼ਨੂੰ ਦੇ ਚਰਨ ਧੋ ਕੇ ਉਹ ਗੰਗਾ ਹੈ, ਜੇ ਉਹ ਮਾਤ ਲੋਕ ਚ ਆ ਜਾਵੇ ਤੇ ਤਾਂ ਤੇਰੇ ਪੁੱਤਰਾਂ ਦੀ ਕਲਿਆਣ ਹੋ ਸਕਦੀ ਹੈ। ਸੁਣ ਕੇ ਉਹਨੂੰ ਤਪ ਕੀਤਾ ਸੱਗਣ ਨੇ ਤੇ ਪ੍ਰਸੰਨ ਨਾ ਹੋਇਆ ਬ੍ਰਹਮਾ, ਕਿਉਂ ਸੱਤਵੇਂ ਥਾਂ ਭਗੀਰਥ ਜੀ ਹੋਏ ਹੋਏ। ਭਗੀਰਥ ਦੇ ਵੇ ਪ੍ਰਸੰਨ ਹੋ ਕੇ ਬ੍ਰਹਮਾ ਨੂੰ ਗੰਗਾ ਦੇ ਦਿੱਤੀ, ਕਹਿੰਦਾ ਵੀ ਗੰਗਾ ਮੈਂ ਤਾਂ ਦੇ ਤਾਂ ਦਿੰਦਾ ਹਾਂ, ਪਰ ਇਸ ਗੰਗਾ ਨੂੰ ਜਿਹੜੀ ਹੈ ਇਹ ਮਾਤ ਲੋਕ ਚ ਠਹਿਰਨੀ ਨਹੀਂ। ਕਹਿੰਦੇ ਕਿਵੇਂ ਠਹਿਰੇ? ਫਿਰ ਸ਼ਿਵਜੀ ਨੂੰ ਖੁਸ਼ ਕਰ। ਸ਼ਿਵਜੀ ਨੂੰ 6 ਮਹੀਨੇ ਉਪਾਸ਼ਨਾ ਕੀਤੀ, ਸ਼ਿਵਜੀ ਖੁਸ਼ ਹੋ ਗਿਆ। ਕਹਿੰਦੇ ਦੱਸ ਭਗੀਰਥ ਕੀ ਕੰਮ ਹੈ? ਕਹਿੰਦਾ ਕੰਮ ਇਹ ਹੈ ਗੰਗਾ ਲਿਆਉਣੀ ਹੈ ਮਾਤ ਲੋਕ ਪਿਤਰਾਂ ਦੇ ਉਧਾਰ ਵਾਸਤੇ, ਤੇ ਤੂੰ ਮੇਰੀ ਮਦਦ ਕਰ। ਕਹਿੰਦਾ ਲਿਆ ਮੈਂ ਜੱਟਾਂ ਚ ਸਾਂਭ ਲੂੰ। ਉਸ ਵੇਲੇ ਸਾਧ ਸਿੰਘ ਜੀ ਕਹਿੰਦੇ ਇੱਕ ਧਾਰ ਸਵਰਗ ਨੂੰ ਚਲੀ ਗਈ, ਇੱਕ ਧਾਰ ਪਤਾਲ ਨੂੰ ਚਲੀ ਗਈ, ਇੱਕ ਧਾਰ ਜੱਟਾਂ ਚ ਉਹਨੇ ਲੁਕੋ ਲਈ। 6 ਮਹੀਨੇ ਪਤਾ ਨਹੀਂ ਲੱਗਦਾ ਕਿੱਧਰ ਗੰਗਾ ਦਾ ਮਾਣ ਤੋੜ ਦਿੱਤਾ। ਉਸ ਵੇਲੇ ਫਿਰ ਭਗੀਰਥ ਕਹਿੰਦਾ ਬਾਬਾ ਮੈਨੂੰ ਤਾਂ ਛੱਡ ਦੇ ਗੰਗਾ। ਸ਼ਿਵ ਜੀ ਨੇ ਕਹਿੰਦੇ ਸ਼ਿਵ ਜੱਟਾ ਪਹਾੜ ਚੋਂ ਛੱਡੀ ਤੇ ਉਸ ਗੰਗੋਤਰੀ ਉੱਥੋਂ ਉਤਰੀ ਤੇ ਫਿਰ ਇਹ ਪਿਤਰਾਂ ਦੇ ਉਧਾਰ ਵਾਸਤੇ ਲਿਆਂਦੀ, ਜਿੱਥੇ ਕਪਿਲ ਨੂੰ ਸਾਰੇ ਸਵਾਹ ਕਰਦੇ ਸੀ ਉੱਥੇ ਲਿਆ ਕੇ ਸਮੁੰਦਰ ਚ ਮੇਲਣਾ ਕੀਤੀ। ਇਸ ਪ੍ਰਕਾਰ ਤਪ ਕਰਕੇ ਭਗੀਰਥ ਨੇ ਲਿਆਉਣਾ ਕੀਤੀ ਸੀ ਇਹ ਗੰਗਾ ਜਿਹੜੀ।
ਕੇਦਾਰ ਥਾਪਿਓ ਮਹਿਸਾਈ,
ਇਸ ਪ੍ਰਕਾਰ ਇਹ ਗੰਗਾ ਪਵਿੱਤਰ ਮੰਨੀ ਗਈ ਹੈ ਭਗਵਾਨ ਦੇ ਚਰਨਾਂ ਦਾ ਜਲ ਹੋਣੇ ਕਰਕੇ।
ਯਾਰਨਵੀ
ਜੋ ਭਗੀਰਥੀ ਗੰਗਾ ਹੈ ਤਪਕੇ ਭਗੀਰਥ ਨੇ ਲਿਆਉਣਾ ਕੀਤੀ।
ਕੇਦਾਰ
ਯਾਰਨਵੀ ਨੀ ਪਾਠ ਕਰਨਾ, ਯਾਹਨਵੀ ਉਹ ਰਿਸ਼ੀ ਦਾ ਨਾਮ ਹੈ, ਉਹਦੇ ਗੋਡਿਆਂ ਕਰਕੇ ਪ੍ਰਗਟ ਕੀਤੀ ਜਾਂ ਗੋਡਿਆਂ ਤੱਕ ਚਰਨ ਧੋਣਤੇ ਸੀ ਵਿਸ਼ਨੂੰ ਭਗਵਾਨ ਦੇ 52 ਅਵਤਾਰ ਦੇ, ਇਸ ਕਰਕੇ ਜਾਨ ਵੀ ਇਹਦਾ ਨਾਮ ਪਿਆ ਹੋਇਆ ਹੈ। ਭਗੀਰਥ ਤਪੀਏ ਨੂੰ ਲਿਆਉਣਾ ਕੀਤੀ।
ਕੇਦਾਰ ਥਾਪਿਓ ਮਹਿਸਾਈ,
ਇਸ ਪ੍ਰਕਾਰ ਗੰਗਾ ਜੀ ਮਹਾਤਮਾ ਦੀ ਤਪ ਕਰਨੇ ਕਰਕੇ ਪੈਦਾ ਹੋਈ ਹੈ। ਇਸੇ ਪ੍ਰਕਾਰ ਕੇਦਾਰ ਥਾਪਿਓ ਮਹਿਸਾਈ, ਪ੍ਰਿਥਵੀ ਦਾ ਸਾਈ ਜੋ ਮਹੇਸ਼ਵਰ ਹੈ ਸ਼ਿਵ ਜੀ, ਇਹ ਜਿਸ ਵਕਤ ਪਸਮਾਗਤ ਦੈਤ ਆਪਈ ਥੋੜੇ ਜਿਹੇ ਸਿੰਘੋ।
ਕੇਦਾਰ ਥਾਪਿਓ ਮਹਿਸਾਈ,
ਕੇਦਾਰ ਥਾਪਿਓ ਮਹਿਸਾਈ, ਕੇਦਾਰ ਨਾਰ ਜਿਹੜਾ ਤੀਰਥ ਸੀ, ਇੱਕ ਵਾਰੀ ਸ਼ਿਵ ਜੀ ਖੁਸ਼ ਹੋ ਗਿਆ ਪਸਮਾਗਤ ਦੈਤ ਨੂੰ ਤਪ ਕੀਤਾ, ਤਪ ਕਰਨ ਤੋਂ ਸ਼ਿਵ ਜੀ ਖੁਸ਼ ਹੋ ਗਿਆ। ਕਹਿੰਦਾ ਵੀ ਵਰ ਮੰਗ, ਕਹਿੰਦਾ ਵੀ ਵਰ ਤੇਥੋਂ ਕੜਾ ਦੇ ਦੇ। ਉਹਦੇ ਕੋਲ ਸ਼ਿਵ ਜੀ ਕੋਲ ਕੜਾ ਸੀ ਜਿਹਦੇ ਤੇ ਫੇਰਦੇ ਦਾ ਸੁਭਾਅ ਹੋ ਜਾਂਦਾ ਸੀ, ਇਹ ਪਸਮਾਗਤ ਨੇ ਕੜਾ ਲੈ ਕੇ ਸ਼ਿਵ ਜੀ ਦੇ ਉੱਤੇ ਫੇਰਨ ਲੱਗਾ ਵੀ ਇਹ ਪਾਰਵਤੀ ਖੋਲੀਏ ਸੋਹਣੀ ਹੈ ਤੇ ਇਹਨੂੰ ਮਾਰ ਦਈਏ। ਦੈਂਤਾਂ ਦੀ ਇਹੋ ਜਿਹੀ ਦੁਰਬੁੱਧ ਹੁੰਦੀ ਹੈ, ਜਦੋਂ ਇਹ ਫੇਰਨ ਲੱਗਾ ਸ਼ਿਵ ਜੀ ਭੱਜ ਗਿਆ, ਮਗਰ ਹੀ ਉਹ ਸਮਾਗਤ ਦੈਂਤ ਵੀ ਕੜਾ ਫੇਰ ਕੇ ਛੱਡੂਗੇ ਦਿੱਤੇ। ਅਖੀਰ ਸ਼ਿਵ ਜੀ ਨਾਲ ਆਪਦਾ ਬਦਲ ਕੇ ਨਾ ਵੇਸ ਝੋਟਾ ਬਣ ਗਿਆ, ਝੋਟਾ ਬਣ ਕੇ ਕੇਦਾਰਨਾਥ ਜਾ ਰਿਹਾ, ਕੇਦਾਰਨਾਥ ਜਾ ਨੇਪਾਲ ਚ ਸਿਰ ਕੱਢਿਆ। ਇਸ ਪ੍ਰਕਾਰ ਸਾਧ ਸਿੰਘ ਜੀ ਉਦੋਂ ਸ਼ਿਵ ਜੀ ਝੋਟਾ ਬਣਿਆ ਸੀ, ਇਉਂ ਮਈਆਂ ਦਾ ਈਸ਼ਰ ਸਮਝ ਲਓ, ਵੇਸ ਪ੍ਰਿਥਵੀ ਦਾ ਈਸ਼ਰ ਕਹਿੰਦੇ ਹੈ। ਇਸ ਪ੍ਰਕਾਰ ਸ਼ਿਵ ਜੀ ਨੇ ਇਹ ਪਾਰਵਤੀ ਕਹਿੰਦੀ ਤੂੰ ਕਿੱਧਰ ਜਾਣਾ ਹੈ, ਮੈਂ ਤੇਰੇ ਕੋਲੇ ਖੜੀ ਹੈ ਤੇ ਮੈਨੂੰ ਵਰਨਾ, ਮੈਨੂੰ ਖੁਸ਼ ਕਰ। ਕਹਿੰਦਾ ਕਿਵੇਂ ਖੁਸ਼ ਕਰਾਂ? ਕਹਿੰਦੇ ਨੱਚ ਕੇ ਵਿਖਾ ਮੈਨੂੰ। ਜਿਸ ਵੇਲੇ ਕਿਹਾ ਨੱਚ ਕੇ ਵਿਖਾ, ਇਹ ਉਸ ਵੇਲੇ ਕਹਿੰਦੇ ਭਗਵਾਨ ਨੇ ਰੂਪ ਧਾਰਿਆ, ਭਾਗਵਤ ਚੋਂ ਲਿਖਿਆ ਭਗਤ ਦਾ ਰੂਪ ਧਾਰ ਕੇ ਰੱਖਿਆ ਕਰਨ ਵਾਸਤੇ ਆ ਗਏ। ਜਦੋਂ ਕਿਹਾ ਨਿਰਤਕਾਰੀ ਕਰ, ਤੇ ਐਵੇਂ ਮੌਲਾ ਝੂਠ ਬੋਲ ਗਿਆ, ਉਹਦਾ ਕਹੇ ਤੇ ਕੜੇ ਨੇ ਤੈਨੂੰ ਕੀ ਨਾਸ ਕਰਨਾ? ਕਹਿੰਦੀ ਸਿਰ ਵੀ ਦੇ ਉੱਤੇ ਹੱਥ ਵੀ ਲਿਜਾ, ਨੱਚਦਾ ਹੋਇਆ ਜਾਂ ਉਹ ਲਗਿਆ ਭਸਮ ਕਹਿ ਕੇ ਉਹ ਸਵਾਹ ਕਰਦਾ ਸੀ ਪਸਮਾਗਤ। ਫਿਰ ਗਈ ਕੋਲੇ ਸ਼ਿਵ ਜੀ, ਕਹਿੰਦੇ ਕਿੱਧਰ ਝੋਟਾ ਬਣਿਆ ਫਿਰਦਾ, ਆ ਜਾ ਨਿਕਲਿਆ। ਉਹ ਥਾਂ ਤੀਰਥ ਕੇਦਾਰਨਾਥ ਹੈ ਜਿੱਥੇ ਕਾਪੜੀ ਕਪੜ ਕਦਾਰੇ ਜਾਈ ਮਹਾਰਾਜ ਦੇ ਬਚਨ ਹੈ। ਉਹ ਕਾਪੜੀਏ ਗੇਰੀ ਰੰਗ ਵਾਲੇ ਜਿਹੜੇ ਸਾਧ ਹੈ ਉਹ ਕੇਦਾਰਨਾਥ ਤੀਰਥ ਤੇ ਜਾਂਦੇ ਹੈ। ਇਉਂ ਸ਼ਿਵ ਜੀ ਨੂੰ ਤੀਰਥ ਥਾਪਿਆ ਸੀ।
ਕੇਦਾਰ ਥਾਪਿਓ ਮਹਿਸਾਈ,
ਮਹਿਸਾਈ ਜੋ ਮਹੇਸ਼ਵਰ ਹੈ ਪ੍ਰਿਥਵੀ ਦਾ ਸਾਈ, ਹੁਣ ਕੇਦਾਰਨਾਥ ਤੀਰਥ ਥਾਪਿਆ ਇਸ ਪਰਮਾਗਤ ਦੈਂਤ ਤੋਂ ਬਚ ਕੇ।
ਕਾਂਸੀ ਕ੍ਰਿਸ਼ਨ ਚਰਾਵਤ ਗਾਉ,
ਅਤੇ ਕਾਂਸੀ ਵੀ ਇਸ ਨੇ ਸ਼ਿਵ ਜੀ ਨੂੰ ਥਾਪੀ ਹੈ ਮੁਕਤੀ ਦਾ ਸਦਾ, ਕਾਂਸੀ ਮਰਨਾਤ ਮੁਕਤੀ। ਇਹ ਕਾਂਸੀ ਇਹ ਵੀ ਪ੍ਰਿਥਵੀ ਦੇ ਸਾਈ ਮਹੇਸ਼ਵਰ ਨੇ, ਕਾਂਸੀ ਤੀਰਥ ਮੁਗਤ ਦਾ ਇੱਥੇ ਕਾਂਸੀ ਕਰਵਾਤ ਆਦਿਕ ਲੈਂਦੇ ਹੈ ਜਿਹਨੇ ਕੋ ਆਪਦ ਕਿਹਾ ਮਾਰਨ ਕਹਾਂ ਪਏ ਹੋ ਜਾਓ ਪਾ ਕਲਵੱਤਰ ਲਈਓ ਕਾਂਸੀ ਵਿੱਚ ਚੀਰ ਚੀਰ ਚੋਰਟਾ ਕੁਠਾਰਨ ਸੋ ਮਾਰ ਹੀ ਕਲਗੀ ਧਰਨ ਫਰਮਾਇਆ ਹੈ ਅੰਗਰੇਜ਼ਾਂ ਨੂੰ ਬੰਦ ਕੀਤਾ ਹੈ ਜਿਸ ਵੇਲੇ ਦੇਖਿਆ ਅੰਗਰੇਜ਼ਾਂ ਨੇ ਕਿ ਜਿੰਨੇ ਰਾਜੇ ਮਰੇ ਸੀ ਸਾਰੇ ਛੱਤਰੀਆਂ ਦੇ ਸਿਰ ਲਏ ਤੇ ਸਾਰਿਆਂ ਦਾ ਧਨ ਲੁੱਟਿਆ ਬ੍ਰਾਹਮਣਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਨਹੀਂ ਮਰਿਆ ਕੀ ਗੱਲ ਹੈ ਅੱਗੇ ਜੀ ਅਸੀਂ ਤਾਂ ਉਹ ਜਜਮਾਨਾਂ ਤੋਂ ਹੀ ਲੈਂਦੇ ਰਹੇ ਹਾਂ ਇਹ ਤੁਸੀਂ ਨਾ ਮੁਕਤ ਹੋਏ ਉਦੋਂ ਇਹ ਬੰਦ ਕੀਤਾ ਸੀ ਅੰਗਰੇਜ਼ਾਂ ਨੇ ਆ ਕੇ ਕੁਲਵੱਤਰ ਇਸ ਪ੍ਰਕਾਰ ਸਾਧ ਸਿੰਘ ਜੀ ਹੁਣ ਥੱਲੇ ਉਹ ਭੋਰਾ ਜਿਹਾ ਬਣਿਆ ਹੋਇਆ ਉੱਥੇ ਰਾਤ ਦੇ ਗੋਲੇ ਜੇ ਨਾਲ ਚਾਨਣ ਕਰਕੇ ਵਿਖਾਉਂਦੇ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਕੇਦਾਰਨਾਥ ਮੁਕਤੀ ਦਾ ਸਦਾ ਵਰਤ ਲਾਇਆ ਸੀ ਸ਼ਿਵ ਜੀ ਦਾ ਇਹ ਕਾਂਸੀ ਮਰਨਾਥ ਮੁਕਤੀ ਮੰਨਿਆ ਸੀ ਇਹ ਵੀ ਸ਼ਿਵ ਜੀ ਨੇ ਥਾਪੀ ਹੈ ਕੇਦਾਰਨਾਥ ਤੀਰਥ ਤੇ ਕਾਂਸੀ ਇਹ ਸ਼ਿਵਨ ਦੋਵੇਂ ਤੀਰਥ ਬਣਾਏ ਹਨ
ਕਾਂਸੀ ਕ੍ਰਿਸ਼ਨ ਚਰਾਵਤ ਗਾਊ
ਅਤੇ ਦੂਸਰਾ ਕਾਂਸੀ ਦਾ ਅਰਥ ਹੈ ਸਾਧ ਸੰਗਤ ਜੀ ਸੰਦੀਪਨ ਦੇ ਅਵੰਤਕਾਪੁਰੀ ਦੇ ਸੰਦੀਪਨ ਜੀ ਸਨ ਉਹ ਸਾਧ ਸੰਗਤ ਜੀ ਉਹਨਾਂ ਦੇ ਪਾਸ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਬ੍ਰਾਹਮਣ ਇਹ ਸਾਰੇ ਵਿਦਿਆ ਪੜਿਆ ਕਰਦੇ ਵਿਦਿਆ ਪੜ੍ਹਦੇ ਹੋਏ ਕਾਂਸਰੀ ਯਾਤਰਾ ਕਰਨ ਵਾਸਤੇ ਉਹ ਆਏ ਸੀ ਸ਼ਿਵ ਜੀ ਦੇ ਅਸਥਾਨ ਦੀ ਉਸ ਵੇਲੇ ਗਊਆਂ ਨਾਲ ਰੱਖਿਆ ਕਰਦੇ ਉਹ ਗਊਆਂ ਦੇ ਤਾਂ ਹੀ ਇਹ ਨਿਆਣੇ ਜਿਹੜੇ ਸੀ ਇਹ ਚਾਰਨ ਵਾਸਤੇ ਲਿਆਏ ਹੋਏ ਸੀ ਕ੍ਰਿਸ਼ਨ ਜੀ ਵੀ ਵਿਦਿਆਰਥੀ ਸੀ ਨਾ ਇਹ ਵੀ ਗਊਆਂ ਦੇ ਚਰਵਾਲੇ ਸੀ ਅਤੇ ਸੁਦਾਮਾ ਵੀ ਨਾਲ ਇਹ ਕਾਂਸੀ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੂੰ ਆ ਕੇ ਗਾਈਆਂ ਚਰਾਉਂਦੇ ਰਹੇ ਸੀ ਸੰਦੀਪਨ ਗੁਰੂ ਦੀਆਂ
ਮਿਲ ਹਰ ਜਨ ਸੋਭਾ ਪਾਈ
ਇਉਂ ਜਿੰਨੇ ਤੀਰਥ ਹਰੀ ਦੇ ਜਨਾਂ ਨਾਲ ਮਿਲ ਕੇ ਸੋਭਾ ਪਾਉਂਦੇ ਹੈ ਜਾਂ ਕਾਂਸੀ ਤਾਂ ਪਿਛਲੇ ਦੇ ਨਾਲ ਲਾ ਦਿਓ ਮੈਂ ਸਾਈ ਦੇ ਕੇਦਾਰਨਾਥ ਤੇ ਕਾਂਸੀ ਤੇ ਕ੍ਰਿਸ਼ਨ ਜੀ ਬਿੰਦਰਾਵਨ ਚ ਗਊਆਂ ਚਾਰਦੇ ਸੀ ਬਿੰਦਰਾਵਨ ਦੀ ਤਾਂ ਸੋਭਾ ਹੈ ਇਸੇ ਪ੍ਰਕਾਰ ਗੋਕਲ ਆਦਿਕਾਂ ਚ ਉਹਨਾਂ ਨੇ ਚਰਨ ਪਾਏ ਹੈ ਗੋਵਰਧਨ ਪਰਬਤ ਆਦਿਕਾਂ ਨੂੰ ਗਵਾਲਿਆਂ ਨੂੰ ਬਚਾਉਣ ਵਾਸਤੇ ਛੋਟੀ ਚੀਚੀ ਦੇ ਉੱਤੇ 28 ਦਿਨ ਚੱਕੀ ਰੱਖਿਆ ਇੰਦਰ ਦਾ ਮਾਣ ਤੋੜਿਆ ਬੱਦਲ ਨੂੰ ਸਾਰਾ ਪਾਣੀ ਜਮਨਾ ਚ ਹੀ ਪਾਉਂਦਾ ਰਿਹਾ ਇਉਂ ਗਵਾਲਿਆਂ ਦੀ ਰੱਖਿਆ ਕੀਤੀ ਸੀ ਇਸ ਪ੍ਰਕਾਰ
ਮਿਲ ਹਰਜਨ ਸੋਭਾ ਪਾਏ
ਇਹ ਜਿੰਨੇ ਤੀਰਥ ਹੋਏ ਸਾਰੇ ਹਰੀਜਨਾਂ ਦੇ ਨਾਲ ਹੀ ਮਿਲ ਕੇ ਸੋਭਾ ਪਾਉਂਦੇ ਹਨ ਆਪੋ ਤਾਂ ਨੀ ਕਿਸੇ ਨੇ ਸੋਭਾ ਪਾਈ
ਜਿਤਨੇ ਤੀਰਥ ਦੇਵੀ ਥਾਪੇ
ਜਿੰਨੇ ਤੀਰਥ ਦੇਵਤਿਆਂ ਨੇ ਹਰ ਵਸ ਤਪਾ ਥਾਪੇ ਆ ਮਹਾਰਾ ਫਰਮਾਉਂਦੇ ਹਨ ਇਸਤ ਕੀਤੇ ਹੈ ਮੰਨੇ ਹੈ
ਸਭ ਤਿਤਨੇ ਲੋਚੈ ਧੂਰ ਸਾਧੂ
ਸਾਰੇ ਤੀਰਥ ਭਾਈ ਸਾਧ ਸੰਗਤ ਦੀ ਧੂੜ ਨੂੰ ਲੋਚੈ ਚਾਹੁੰਦੇ ਹਨ ਕਿ ਸਤਸੰਗਤ ਦੀ ਧੂੜ ਸਾਡੇ ਵਿੱਚ ਪਵੇ ਆ ਕੇ
ਹਰ ਕਾ ਸੰਤ ਮਿਲੈ ਗੁਰ ਸਾਧੂ
ਜਿਹੜਾ ਕੋਈ ਹਰੀ ਦਾ ਸੰਤ ਭਗਤ ਹੋਵੇ ਸਵਾਸ ਗਰਾ ਜਪਣ ਵਾਲਾ ਅਤੇ ਗੁਰੂ ਮਹਾਰਾਜ ਸਾਹਿਬ ਦਾ ਸ੍ਰੇਸ਼ਟ ਪਿਆਰਾ ਹੋਵੇ
ਲੈ ਦਿਸ ਕੀ ਧੂੜ ਮੁਖ ਲਾਈ
ਉਹਨਾਂ ਦੀ ਧੂੜ ਲੈ ਕੇ ਵਰਨ ਦੇਵਤਾ ਮੁਖ ਵਿੱਚ ਲਾਉਂਦਾ ਤਾਂ ਨਿਹਾਲ ਹੁੰਦਾ ਹੈ
ਜਿਤਨੀ ਸ੍ਰੇਸ਼ਟ
ਤੂੰ ਲੈ ਕੇ ਉਹਨਾਂ ਦੀ ਮੁਖ ਤੇ ਲਾਉਣਾ ਕਰੀਏ ਆਪ ਵੀ
ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸਵਾਮੀ
ਤੇ ਮੇਰੇ ਮਾਲਕ ਆ ਜਿੰਨੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ
ਸਭ ਤਿਤਨੀ ਲੋਚੈ ਧੂੜ ਸਾਧੂ ਕੀ
ਸਾਰੀ ਉਤਨੀ ਸ੍ਰਿਸ਼ਟੀ ਸਾਧ ਸੰਗਤ ਦੀ ਧੂੜ ਨੂੰ ਲੋਚੈ ਚਾਹੁੰਦੀ ਹੈ
ਨਾਨਕ ਲਿਲਾਟ ਹੋਵੇ ਜਿਸ ਲਿਖਿਆ
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਭਾਈ ਲੇਖ ਲਿਖਿਆ ਹੁੰਦਾ ਚੰਗਾ ਪੂਰਵਲੇ ਪੁੰਨਾਂ ਦਾ ਕੀਤਾ ਹੋਇਆ
ਇਸ ਸਾਧੂ ਧੂੜ ਦੇ ਹਰ ਪਾਰ
ਉਹਨਾਂ ਨੂੰ ਸਾਧ ਸੰਗਤ ਦੀ ਧੂੜ ਮਾਰਾ ਬਖਸ਼ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹੈ ਕਿਉਂ ਭਾਈ ਤੀਰਥ ਨਹੀਂ ਵੱਡੇ ਸਾਧ ਸੰਗਤ ਦੀ ਚਰਨ ਧੂੜ ਹੀ ਵੱਡੀ ਹੈ ਇਹ ਹਰਵੰਸ ਤਪੇ ਨੂੰ ਸੰਗਤ ਦੀ ਮਹਿਮਾ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸਾਹਿਬ ਚ ਦੱਸ ਕੇ ਸਿੱਖ ਬਣਾਇਆ ਸੀ
ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਵੇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਫਤਿਹ
ਮੰਗ ਕੀਤੀ ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਵੇਲੇ ਬੱਚਿਆਂ ਦੇ ਨਾਲ ਮਹਾਰਾਜ ਬਾਲ ਲੀਲਾ ਕਰਦੇ ਹੋਏ ਸ਼ਸਤਰ ਵਿਦਿਆ ਦਾ ਅਭਿਆਸ ਬੱਚਿਆਂ ਨੂੰ ਸਿਖਾਉਂਦੇ ਹੋਏ ਜਦੋਂ 9 ਸਾਲ ਦੀ ਉਮਰ ਸੀ ਮਹਾਰਾਜ ਦੀ ਪਾਸ ਆਏ ਤੇ ਪਿਤਾ ਜੀ ਨੂੰ ਪੁੱਛਿਆ ਮਹਾਰਾਜ ਕੌਣ ਦੁਖੀ ਹੈ ਫਰਿਆਦ ਕਰਦੇ ਹੈ ਮਹਾਰਾਜ ਨੇ ਕਿਹਾ ਔਰੰਗਜ਼ੇਬ ਇਹਨਾਂ ਦੇ ਧਰਮ ਨੂੰ ਨਾਸ਼ ਕਰ ਰਿਹਾ ਹੈ ਸਵਾ ਮਨ ਜੰਜੂ ਇਹਨਾਂ ਦੇ ਇੱਕ ਵਾਰੀ ਲਾ ਕੇ ਕਸ਼ਮੀਰੀ ਸੂਬੇ ਨੇ ਰੋਟੀ ਖਾਧੀ ਹੈ ਏਡਾ ਭਾਰੀ ਇਹਨਾਂ ਦੇ ਧਰਮ ਚ ਦਖਲ ਦੇ ਰਿਹਾ ਹੈ ਫੇਰ ਮਹਾਰਾਜ ਇਹਨਾਂ ਦੇ ਬਚਾਅ ਦਾ ਕੋਈ ਉਪਾਅ ਹਜ਼ੂਰ ਨੇ ਕਿਹਾ ਕੋਈ ਮਹਾਂਪੁਰਖ ਹੋਵੇ ਉਹ ਆਪਣਾ ਸੀਸ ਦੇਵੇ ਤੇ ਫਿਰ ਮੁੜ ਕੇ ਧਰਮ ਦੁਨੀਆਂ ਚ ਸੁਰਜੀਤ ਹੋਵੇ ਕੁਰਬਾਨੀ ਦੇ ਨਾਲ, ਤਾਂ ਇਹਨਾਂ ਦਾ ਧਰਮ ਕਾਇਮ ਰਹਿ ਸਕਦਾ ਹੈ। ਸੁਣ ਕੇ ਮਹਾਰਾਜ ਗੁਰੂ ਅਮਰ ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਕਲਗੀਧਰ ਜੀ ਨੂੰ, ਮਹਾਰਾਜ ਮੈਨੂੰ ਆਗਿਆ ਹੈ ਰਾਏ ਦੇਣ ਦੀ। ਸਤਿਗੁਰ ਨੇ ਕਿਹਾ ਹਾਂ, ਤੁਹਾਡੀ ਰਾਏ ਦੇਣ ਲੈਣ ਵਾਸਤੇ ਅਸੀਂ ਇਹ ਦੀਵਾਨ ਸਜਾਇਆ ਹੈ। ਉਸ ਵੇਲੇ ਹੱਥ ਜੋੜ ਕੇ ਜਗਤ ਗੁਰੂ ਜੀ ਨੇ ਬੇਨਤੀ ਕੀਤੀ, ਹੈ ਪਿਤਾ ਜੀ ਆਪ ਨੂੰ ਤਾਂ ਲੋਕੀ ਜੇ ਵੇਖੇ ਆਪ ਜੈਸਾ ਕੋਈ ਮਹਾਂਪੁਰਖ ਨਹੀਂ ਦੁਨੀਆਂ 'ਚ, ਜੋ ਆਪ ਸਤਿਗੁਰੂ ਹੋ ਉਹ ਆਪ ਹੀ ਹੋ, ਗੁਰੂ ਨਾਨਕ ਦੀ ਗੱਦੀ ਦੀ ਨੌਵੀਂ ਜੋਤ ਹੋ ਆਪ ਸੱਚੇ ਪਾਤਸ਼ਾਹ, ਜੇ ਆਪ ਦਾ ਸੀਸ ਦਿੱਤਿਆਂ ਹੋਇਆ ਹਿੰਦੂਆਂ ਦਾ ਧਰਮ ਰਹਿ ਜਾਵੇ ਤਾਂ ਆਪ ਕਿਰਪਾ ਕਰੋ ਆਪਣੇ ਸੀਸ ਵਾਰ ਦਿਓ। ਸੁਣ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਅਸੀਂ ਤੁਹਾਡੀ ਇਹ ਰਾਹੀ ਵੇਖਣੀ ਸੀ, ਬਸ ਹੁਣ ਸਾਨੂੰ ਇਹ ਨਿਸ਼ਚਾ ਹੋ ਗਿਆ ਕਿ ਤੁਸੀਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੀ ਫੁਲਵਾੜੀ ਨੂੰ ਕਾਇਮ ਰੱਖੋਗੇ ਅਤੇ ਲਓ ਸਾਂਭੋ ਸੰਗਤਾਂ ਦੇ ਤਾਂ, ਅਸੀਂ ਜਾ ਕੇ ਦਿੱਲੀ ਜਾ ਕੇ ਸੀਸ ਦੇਵਾਂਗੇ। ਇਹ ਬਚਨ ਕਹਿ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਿੱਲੀ ਵੱਲ ਨੂੰ ਤਿਆਰੀ ਕਰਤੀ ਹੈ। ਦਿੱਲੀ ਜਾ ਕੇ ਔਰੰਗਜ਼ੇਬ ਦੇ ਨਾਲ ਜੋ ਬਚਨ ਵਿਲਾਸ ਹੋਏ ਉਹ ਸ਼ਹੀਦੀ ਵਾਲੇ ਦਿਨ ਸਾਧ ਸੰਗਤ ਜੀ ਬੇਨਤੀ ਕੀਤੀ ਜਾਵੇਗੀ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਗੁਰੂ ਸਾਹਿਬ ਜੀ ਉੱਥੇ ਲੋਹੇ ਦੇ ਪਿੰਜਰੇ 'ਚ ਬੈਠੇ ਸਨ, ਅਨੰਦਪੁਰ ਸਾਹਿਬ ਤੋਂ ਸਿੱਖ ਗਏ ਆ ਮਹਾਰਾਜ ਦੇ ਪਾਸ, ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇਹ ਨੌਵੇਂ ਮਹਿਲ ਦੇ ਜਿਹੜੇ 57 ਸਲੋਕ ਹੈ ਉਚਾਰਨ ਕੀਤੇ ਹੈ। 57 ਸਲੋਕ ਉਚਾਰ ਕਰਕੇ ਮਹਾਰਾਜ ਸਾਹਿਬ ਜੀ ਨੇ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ, ਇਹ ਸਲੋਕ ਉਚਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਿਆਈ ਗੱਦੀ, ਉੱਥੋਂ ਸਿੱਖ ਦੇ ਪਾਸ 5 ਪੈਸੇ ਤੇ ਨਲੇਰ ਮਹਾਰਾਜ ਸਾਹਿਬ ਜੀ ਨੇ ਭੇਟਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਕਰਕੇ ਅਰਪਣ ਕੀਤੀ ਹੈ। ਉਹ ਅੱਜ ਇਹ ਦਿਹਾੜਾ ਹੈ ਸਾਧ ਸੰਗਤ ਜੀ, ਅੱਜ ਦੇ ਦਿਨ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਅਰਪਣ ਕੀਤੀ ਹੈ ਧਿਆਨ ਦੇ ਨਾਲ। ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨੌਵੇਂ ਪਾਤਸ਼ਾਹ ਨੇ ਉੱਥੇ ਕੁਤਵਾਲੀ 'ਚ ਬੈਠਿਆ ਹੋਇਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਸਗੰਜ ਦੇ ਪਾਸ ਜਿਹੜੀ ਕੁਤਵਾਲੀ ਹੈ ਭਾਈ ਬਘੇਲ ਸਿੰਘ ਨੇ ਮਗਰੋਂ ਉਹ ਕੁਤਵਾਲੀ ਬਣਾਈ ਸੀ ਅਤੇ ਸੇਵਾ ਕੀਤੀ ਸੀ। ਨੌਵੇਂ ਪਾਤਸ਼ਾਹ ਦਾ ਸਥਾਨ ਵੀ ਸਿੰਘਾਂ ਜੋ ਦਿੱਲੀ ਜਿੱਤੀ ਹੈ, ਉਸ ਵੇਲੇ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਕਾਇਮ ਕੀਤੇ ਹੈ। ਇਹ ਸਾਧ ਸੰਗਤ ਜੀ ਅੱਜ ਦੇ ਦਿਨ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ 'ਤੇ ਪ੍ਰਾਪਤ ਕੋਈ ਪੂਜਾ ਵਾਸਤੇ ਨਹੀਂ ਬੈਠੇ, ਆਪਣੇ ਪਿਤਾ ਜੀ ਨੂੰ ਪਹਿਲਾਂ ਵਾਰਿਆ, ਫਿਰ ਮਾਤਾ ਜੀ ਵਾਰੇ, ਚਾਰੇ ਸਾਹਿਬਜ਼ਾਦੇ ਵਾਰੇ, ਲੱਖਾਂ ਸਿੱਖ ਸ਼ਹੀਦ ਕੀਤੇ, ਅੰਮ੍ਰਿਤ ਦੀ ਦਾਤ ਦੇ ਕੇ ਅਮਰ ਕੀਤਾ, ਸਿੱਖਾਂ ਨੂੰ ਜੰਮਣ ਮਰਨ ਤੋਂ ਰਹਿਤ ਕੀਤਾ, 125,000 ਸੇ ਇੱਕ ਲੜਾਉ ਤਵਾ ਗੋਬਿੰਦ ਸਿੰਘ ਨਾਮ ਕਹਾਉਂ, ਐਸੀ ਸੂਰਵੀਰਤਾ ਸਿੱਖਾਂ 'ਚ ਪੈਦਾ ਕੀਤੀ, ਇੱਕ ਸਿੱਖ ਵੀ ਜਿੱਥੇ ਖੜਾ ਹੈ ਸਾਰੀ ਦੁਨੀਆਂ ਦੇ ਅੰਦਰੋਂ ਦਿਸਦਾ ਹੈ ਜੋਧਾ। ਇਸ ਪ੍ਰਕਾਰ ਦੇ ਚਮਕੌਰ ਸਾਹਿਬ ਵਿੱਚ ਉਹ 40 ਭੁੱਖਿਆਂ ਨੇ 8 ਮਹੀਨਿਆਂ ਦੀ ਭੁੱਖ ਸਹਾਰਨ ਵਾਲਿਆਂ ਨੂੰ ਕੁਰਬਾਨੀ ਕਰਕੇ ਵਿਖਾਈ, ਇਹ ਬਚਨ ਪੂਰੇ ਕੀਤੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਉਹ ਚੋਜੀ ਪਾਤਸ਼ਾਹ ਗਰੀਬ ਨਵਾਜ ਜੋ ਸਰਵੰਸ ਵਾਰ ਕੇ ਆਪਣੇ ਮਾਤਾਓਂ ਦੇ ਪੁੱਛਣ ਤੋਂ ਦਮਦਮੇ ਸਾਹਿਬ ਜਾ ਕੇ ਕਹਿੰਦੇ ਹਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਲੱਖ ਹਜ਼ਾਰ। ਉਹ ਚੋਜੀ ਪਾਤਸ਼ਾਹ ਸਾਨੂੰ ਆਪਣੇ ਪੁੱਤਰ ਬਣਾਉਣ ਵਾਲੇ ਗਰੀਬ ਨਵਾਜ ਆਪਦੀ ਅੰਮ੍ਰਿਤ ਦੀ ਦਾਤ ਦੇ ਕੇ ਅਮਰ ਕਰਨ ਵਾਲੇ ਚੋਜੀ ਪਾਤਸ਼ਾਹ ਦਾ ਗੁਰਤਾ ਦਾ ਗੁਰਪੁਰਬ ਹੈ ਸਾਧ ਸੰਗਤ ਜੀ, ਸਭ ਸੰਗਤਾਂ ਨੂੰ ਵਧਾਈ ਹੋਵੇ ਜਿਨ੍ਹਾਂ ਨੂੰ ਸਾਰੇ ਮੁਲਕ ਦੀ ਰੱਖਿਆ ਦਾ ਬੋਝ ਆਪਣੇ ਸਿਰ ਤੇ ਲੈ ਕੇ ਸਭਨਾਂ ਦੀ ਸਹੀ ਸਲਾਮਤ, ਫਿਰ ਔਰੰਗਜ਼ੇਬ ਦੀਆਂ ਫੌਜਾਂ ਪਕੜ ਨਹੀਂ ਸਕੀਆਂ ਗੁਰੂ ਸਾਹਿਬ ਦੇ ਤਾਂ, ਜੇ ਬਿਜਲੀ ਨੂੰ ਕੋਈ ਹੱਥ 'ਚ ਪਕੜ ਨਹੀਂ ਸਕਦਾ, ਇਉਂ ਕੌਂ ਤੋਂ ਕੀਤੇ ਸਰਵੰਸ ਵੀ ਵਾਰ ਦਿੱਤੀ ਤੇ ਕਰਾਮ ਆਦਮ ਨਹੀਂ ਦਿਖਾਈ ਤੇ ਆਪਣੇ ਸੱਚੇ ਪਾਤਸ਼ਾਹ ਜੀ ਨੇ ਹੱਥ ਵੀ ਨਹੀਂ ਉਹਨਾਂ ਦੇ ਆਏ ਤੇ ਗਰੀਬ ਨਵਾਜ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਵੀ ਫੌਤ ਕਰ ਦਿੱਤਾ। ਉਹ ਚੋਜੀ ਪਾਤਸ਼ਾਹ ਗਰੀਬ ਨਵਾਜ ਦਾ ਜੀ ਗੁਰਤਾ ਤੇ ਬਿਰਾਜਮਾਨ ਦਾ ਗੁਰਪੁਰਬ ਹੈ ਸਾਧ ਸੰਗਤ ਜੀ, ਸਭ ਸੰਗਤਾਂ ਨੂੰ ਵਧਾਈ ਹੋਵੇ ਲੱਖਾਂ ਵਾਰੀ। ਕੱਲ ਨੂੰ ਸੰਗਰਾਮ ਦਾ ਦਿਹਾੜਾ ਹੈ, ਕੱਲ ਨੂੰ ਪੋਠੀਆਂ ਦੀ ਕਥਾ ਨਹੀਂ ਹੋਵੇਗੀ, ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇਗਾ, ਉਸ ਤੋਂ ਬਾਅਦ ਸਾਧ ਸੰਗਤ ਜੀ 12 ਮਾਹੇ ਦਾ ਪਾਠ ਤੇ ਕਥਾ ਹੋਵੇਗੀ, ਇਸ ਪ੍ਰਕਾਰ ਦਾ ਪ੍ਰੋਗਰਾਮ ਸਵੇਰੇ ਹੋਵੇਗਾ। ਸਭ ਸੰਗਤਾਂ ਪਿਆਰ ਦੇ ਨਾਲ ਜੁੜ ਕੇ ਕੀਰਤਨ ਤੇ ਕਥਾ ਦਾ ਲਾਭ ਉਠਾਓ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਭਾਈ ਸਾਹਿਬ ਹੁਣੀ ਭਾਈ ਭਗਵਾਨ ਸੁਣੀ ਸ਼ਬਦ ਕੀਰਤਨ ਕਰਦੇ ਆ, ਸੁਣੋ।